ਉੱਤੇ ਅੱਧਾ ਅੱਧਾ ਨਹੀਂ ਵੰਡਿਆ ਜਾ ਸਕਦਾ ਸੀ, ਕਿਉਂਕਿ ਸਾਰੀ ਜ਼ਿੰਦਗੀ ਇਕੱਠਾ ਕਰਦਾ ਰਿਹਾ ਜਗਤ ਨੂੰ, ਬਾਲੇ ਤੇ ਮਰਦਾਨੇ ਨੂੰ, ਹਿੰਦੂ ਤੇ ਮੁਸਲਿਮ ਨੂੰ ਇਕੱਠਾ ਕਰਦਾ ਰਿਹਾ। ਪਰ ਮੂਰਖਾਂ ਦੇ ਹੱਥ ਕਿਧਰੇ ਗੁਰੂ ਨਾਨਕ ਦੀ ਚਾਦਰ ਆ ਗਈ, ਵੰਡ ਕੇ ਰੱਖ ਦਿੱਤੀ। ਗੁਰੂ ਨਾਨਕ ਨੂੰ ਤੇ ਨਾ ਵੰਡ ਸਕੇ, ਚਾਦਰ ਵੰਡੀ ਗਈ। ਪਤਾ ਕਿੱਥੇ ਵੰਡੀ ਗਈ ਇਹ ਚਾਦਰ? ਕਰਤਾਰਪੁਰ ਦੇ ਵਿੱਚ ਡੇਰੇ ਬਾਬੇ ਨਾਨਕ ਤੋਂ ਸਾਹਮਣੇ ਕਰਤਾਰਪੁਰ ਦਿਖਾਈ ਦਿੰਦਾ ਹੈ, ਵਿਚਕਾਰ ਵਗਦੀ ਹੋਈ ਰਾਵੀ ਹੈ, ਉਹ ਸਾਹਮਣੇ ਕਰਤਾਰਪੁਰ, ਉਰਾਰ ਡੇਰਾ ਬਾਬਾ ਨਾਨਕ ਪਾਰ ਕਰਤਾਰਪੁਰ। ਜੋ ਡੇਰਾ ਬਾਬਾ ਨਾਨਕ ਦੇ ਵਿੱਚ ਖੜਾ ਹੈ ਉਹ ਕਰਤਾਰਪੁਰ ਨਹੀਂ ਜਾ ਸਕਦਾ, ਔਰ ਜੋ ਕਰਤਾਰਪੁਰ ਖੜਾ ਹੈ ਉਹ ਡੇਰਾ ਬਾਬੇ ਨਾਨਕ ਦੇ ਵਿੱਚ ਨਹੀਂ ਆ ਸਕਦਾ। ਰਹਿਰਾਜ ਸਾਹਿਬ ਦਾ ਸ਼ਾਮ ਨੂੰ ਪਾਠ ਆਉਂਦਾ, ਕਈ ਦਫਾ ਉਧਰ ਦੀ ਆਵਾਜ਼ ਇਧਰ ਆਉਂਦੀ, ਇਧਰ ਦੀ ਆਵਾਜ਼ ਉਧਰ ਜਾਂਦੀ ਹੈ, ਪਰ ਉਧਰ ਦਾ ਮਨੁੱਖ ਇਧਰ ਨਹੀਂ ਆ ਸਕਦਾ, ਇਧਰ ਦਾ ਮਨੁੱਖ ਉਧਰ ਨਹੀਂ ਆ ਸਕਦਾ। ਜਿਸ ਥਾਂ ਤੇ ਗੁਰੂ ਨਾਨਕ ਦੀ ਚਾਦਰ ਦੇ ਦੋ ਟੁਕੜੇ ਹੋਏ, ਉੱਥੋਂ ਹੀ ਮੁਲਕ ਦੇ ਦੋ ਟੁਕੜੇ ਹੋ ਗਏ, ਉੱਥੋਂ ਹੀ ਹੋਏ। ਮੁਸਲਮਾਨਾਂ ਨੇ ਦਬ ਕੇ ਕਬਰ ਬਣਾਈ ਰਾਵੀ ਦੇ ਕੰਢੇ ਤੇ, ਹਿੰਦੂਆਂ ਨੇ ਜਲਾ ਕੇ ਮੜੀ ਬਣਾਈ। ਰੱਬ ਨੂੰ ਇਹ ਗੱਲ ਕਬੂਲ ਨਹੀਂ ਸੀ। ਰਾਤ ਨੂੰ ਰਾਵੀ ਦਾ ਪਾਣੀ ਚੜਿਆ, ਤੂਫਾਨ ਆਇਆ, ਹੜ ਆਇਆ, ਕਿਧਰੇ ਮੀਂਹ ਬੜਾ ਜ਼ੋਰ ਦਾ ਪੈ ਗਿਆ, ਮੜੀ ਵੀ ਬਹਿ ਗਈ ਤੇ ਕਬਰ ਵੀ ਬਹਿ ਗਈ। ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ, ਬਾਬਾ ਮੜੀ ਨਾ ਗੋਰ, ਗੁਰੂ ਅੰਗਦ ਕੇ ਹੀਏ ਮਾਏ, ਪੁੰਨ ਸਤ ਸੰਗਤ ਔਰ ਨਿਸ ਦਿਨ ਬਸਬੋ ਮੈਂ ਕਰਾਂ। ਮੜੀਆਂ ਚ ਲੱਭਦੇ ਪਏ ਹੋ ਗੁਰੂ ਨਾਨਕ ਨੂੰ? ਗੁਰੂ ਅੰਗਦ ਦੇਵ ਜੀ ਦੇ ਹਿਰਦੇ ਚ ਲੱਗੋ, ਸੰਗਤ ਦੇ ਚ ਲੱਭੋ, ਸ਼ਬਦ ਦੇ ਚ ਲੱਭੋ, ਕਿੱਥੇ ਲੱਭਦੇ ਪਏ ਹੋ? ਕਿੱਥੇ ਪੈ ਜਾਂਦੇ ਹੋ? ਜੋ ਇਤਨੇ ਨਿਕਟਵਰਤੀ ਸਨ, ਕੋਲ ਰਹਿਣ ਵਾਲੇ, ਨਾ ਹਿੰਦੂ ਸਮਝੇ ਨਾ ਮੁਸਲਿਮ ਸਮਝੇ, ਕੌਣ ਸਮਝੇ? ਦੁਨੀਆਂ ਦੇ ਚ ਅਵਤਾਰੀ ਪੁਰਸ਼ਾਂ ਦੇ ਬੋਲਾਂ ਨੂੰ ਕੌਣ ਸਮਝੇ? ਵਿਚਾਰਿਆਂ ਦੀ ਗੱਲ ਹਵਾ ਦੇ ਉੱਡ ਗਈ, ਕਿਸਨੇ ਪਕੜੀ? ਐਵੇਂ ਨਹੀਂ ਬੁੱਲੇ ਨੇ ਕਹਿ ਦਿੱਤਾ ਮੈਂ ਨਹੀਂ ਕਹਿਣਾ, ਉਹ ਨਹੀਂ ਕਹਿਣਾ ਜਿਹਦੇ ਨਾਲ ਤਾਲਮੇਲ ਬੈਠ ਜਾ, ਤੇ ਜਿਹਦੇ ਨਾਲ ਤਾਲਮੇਲ ਬੈਠ ਗਿਆ ਤੁਹਾਡੇ ਬੋਲਾਂ ਕਰਕੇ, ਤੋ ਇਹ ਬੋਲ ਉਹਨਾਂ ਤੋਂ ਉੱਚੇ ਹੀ ਨਹੀਂ ਨੇ, ਤੋ ਮਨੁੱਖ ਉੱਚਾ ਕਿਸ ਤਰ੍ਹਾਂ ਹੋਵੇਗਾ? ਕਿਉਂਕਿ ਬੰਦੇ ਦੇ ਨਾਲ ਤਾਲਮੇਲ ਪਿਆ ਬੈਠਦਾ। ਭਗਤਾਂ ਤੇ ਸੰਸਾਰੀਆਂ ਜੋੜ ਕਦੇ ਨਾ ਆਇਆ, ਤੋ ਮੜੀ ਬਣਾਈ ਹੋਈ ਸੀ ਉੱਥੇ, ਜਦ ਮੈਂ ਮਗਹਰ ਗਿਆ ਨਾ ਦੇਖਣ ਵਾਸਤੇ, ਤੇ ਬ੍ਰਾਹਮਣ ਬੈਠਾ ਸੀ ਤੇ ਮੈਨੂੰ ਕਹਿਣ ਲੱਗਾ, ਸਰਦਾਰ ਜੀ ਆਪ ਕਬੀਰ ਜੀ ਕੇ ਦਰਸ਼ਨ ਕਰਨੇ ਆਏ ਹੈ, ਦਕਸ਼ਨਾ ਯਹਾਂ ਰੱਖੀਏ। ਮੈਂ ਕਿਹਾ ਆਪ ਯਹਾਂ ਵੀ ਆ ਗਏ? ਉਹ ਤੋਂ ਆਪਸੇ ਡਰਤਾ ਹੋਇਆ ਬੇਚਾਰਾ ਯਹਾਂ ਆਇਆ ਥਾ, ਆਪਨੇ ਪੀਛਾ ਕੀਆ ਯਹਾਂ ਤੱਕ, ਇੱਥੇ ਮੈਂ ਕਿਹਾ ਤੁਹਾਨੂੰ ਛੱਡ ਕੇ ਇੱਥੇ ਆਇਆ ਸੀ, ਤੁਸੀਂ ਇਸ ਨੂੰ ਨਹੀਂ ਛੱਡਿਆ, ਫਿਰ ਇੱਥੇ ਆ ਗਏ, ਇਹਦੀ ਮੜੀ ਤੇ ਬੈਠ ਗਏ, ਤੁਸੀਂ ਇਸਦੇ ਬੋਲ ਨਹੀਂ ਪੜੇ। ਔਖਾ ਜ਼ਰੂਰ ਹੋਇਆ ਬ੍ਰਾਹਮਣ, ਪਰ ਮੇਰੇ ਮੂੰਹੇ ਬੋਲ ਨਿਕਲ ਗਏ। ਮੈਂ ਕਹੇ ਤੇ ਥਾਥੋਂ ਵਿਚਾਰਾ ਤੰਗ ਆ ਕੇ ਇੱਥੇ ਆਇਆ ਸੀ, ਪੀਛਾ ਛੁਡਾਇਆ ਇਸਨੇ, ਪਰ ਤੁਸੀਂ ਇਸਦਾ ਪੀਛਾ ਨਹੀਂ ਛੱਡਿਆ, ਤੁਸੀਂ ਇੱਥੇ ਵੀ ਆ ਗਏ, ਇੱਥੇ ਵੀ ਇਸਦੀ ਪੂਜਾ ਦਾ ਨਾਰਾ ਲਾਉਂਦੇ ਪਏ। ਉਦੋਂ ਤੇ ਤੁਸੀਂ ਟਿਕਣ ਨਹੀਂ ਦਿੱਤਾ ਬਨਾਰਸ ਦੇ ਵਿੱਚ, ਰਹਿਣ ਹੀ ਨਹੀਂ ਦਿੱਤਾ, ਵਿਚਾਰੇ ਨੂੰ ਮਜਬੂਰੀ ਬਨਾਰਸ ਛੱਡਣੀ ਪਈ। ਉਦੋਂ ਤੇ ਤੁਸੀਂ ਇਹ ਆਖਿਆ ਸੀ, ਸਗਲ ਜਨਮ ਸਿਰ ਸ਼ਿਵਪੁਰੀ ਬਿਤਾਇਆ, ਮਰਤੀ ਬਾਰ ਮਗਹਰ ਉੱਠਦਾਇਆ, ਕਾਸ਼ੀ ਮਗਹਰ ਸੰਬਿਚਾਰੀ, ਹੋਛੀ ਭਗਤ ਕੈਸੇ ਉਤਰ ਸਪਾਰੀ। ਇਹ ਹੋਛਾ ਭਗਤ ਹੈ, ਅਗਿਆਨੀ ਹੈ, ਕੱਖ ਨਹੀਂ ਸਮਝ, ਮਗਹਰ ਤੇ ਕਾਸ਼ੀ ਨੂੰ ਇੱਕੋ ਹੀ ਸਮਝਦਾ ਹੈ, ਹੋਛਾ ਭਗਤ ਹੈ। ਉਦੋਂ ਤੇ ਤੁਸੀਂ ਹੋਛਾ ਕਿਹਾ ਸੀ, ਉਦੋਂ ਤੇ ਤੁਸੀਂ ਅਗਿਆਨੀ ਕਿਹਾ ਸੀ, ਅੱਜ ਇਸਦੀ ਮੜੀ ਤੇ ਬੈਠ ਗਏ। ਔਰ ਹੋਛਾ ਇਸ ਕਰਕੇ ਕਿਹਾ ਕਿਉਂਕਿ ਮਗਹਰ ਤੇ ਕਾਸ਼ੀ ਨੂੰ ਇੱਕੋ ਹੀ ਸਮਝਦਾ ਸੀ। ਕੁਝ ਸਿਆਣਿਆਂ ਨੇ ਕਬੀਰ ਨੂੰ ਕਿਹਾ ਵੀ ਲੋਕੀ ਮਰਨ ਲਈ ਤੇ ਇੱਥੇ ਆਉਂਦੇ ਨੇ, ਆਪ ਸੁਣ ਕੇ ਹੈਰਾਨ ਹੋਵੋਗੇ, ਕਦੀ ਤੁਹਾਡਾ ਜਾਣਾ ਹੋਇਆ ਹੋਵੇ, ਉੱਥੇ ਮੁਰਦਿਆਂ ਦੀ ਲਾਈਨ ਲੱਗਦੀ ਹੈ, ਨੰਬਰਵਾਰ ਚਲਾਏ ਜਾਂਦੇ ਨੇ, ਕਿਉਂਕਿ ਤਮਾਮ ਵੱਡੇ ਵੱਡੇ ਸ਼ਹਿਰਾਂ ਤੋਂ ਧਨਾਢ ਬੰਦਿਆਂ ਦੀਆਂ ਲਾਸ਼ਾਂ ਉੱਥੇ ਆਉਂਦੀਆਂ ਨੇ, ਪਟਨੇ ਤੱਕ ਤੋਂ। अलाहाबाद है, पटना है, कानपुर है, लखनऊ है, मुरादाबाद है, दिल्ली है। क्यों? एक जो है वहम है, कल्पना है कि जिस दी मौत इत्थे होवेगी तो इत्थे जलाया जाएगा, सीधा शिवां दी पुरी च जाएगा। तो लोकी या मरण लई इत्थे आउंदे ने या अपनी देही जलाण लई, तो लैन लगी रहिंदी मुरदियां दी। मैनू दो तीन दिन देखण दा पूरा मौका मिले क्योंकि गुरुद्वारा गुरु तेग बहादुर साहिब जी दा इतिहास अस्थान बिल्कुल नेड़े है। दास उत्थे कथा करदा सी ते मैं जाके उत्थे बैठ के देखदा सी। अमीरां दियां लाशां, वड़े वड़े धनाढ़ बंदियां दियां लाशां जिन्हां नाल 500-500 हजार हजार बंदा भी नाल आया है, इत्थे जलाण वास्ते लैंदे पए ने। कबीर ने ऐलानिया किया, कहत कबीर सुनोरी लोई, भरम ना भूलो कोई, क्या काशी क्या उकर मगहर राम हृदय जो होई। हृदय च राम होना चाहिदा है तो की काशी ते की मगर, कुछ भी नहीं मैंने रखते। असी चलदे फिरदे तीरथ हां, साडे नाल काशी चलदी, असी काशी करके नहीं हां, साडे करके काशी है। इसनों जिगर मुरादाबादी ने बड़े आलमाना ढंग नाल बयान किया। वो कहिंदा है, हमको बनाए जमाना ये जमाने में दम नहीं, हमसे जमाना खुद है जमाने से हम नहीं। कबीर कहिंदे ने काशी साढ़े नाल चल दिए, ये तीरथ साढ़े नाल चल दे। कहत कबीर सुनोरी लोई, भरम ना बोलो कोई, क्या काशी क्या उखर मगहर राम हृदय जो होई। जद भी किसे ने ऐसी गल आखी है जो बंदिया नाल तालमेल नहीं बैठिया, या तो उन्होंने शहीद कर दिता गया या उन्होंने खूब बेइज्जती हुई है। अगर कोई संत पूजिया जा रहा है, बड़ा सन्मानित हो रहा है, तो समझ लेना उही गल आख रहा जिहड़ी तालमेल बैठता है, उच्ची नहीं आखी है। जैसे उच्ची ना आखण का कारण दो तरह का हो सकता है, या तो इस उच्ची गल का पता नहीं, बिल्कुल नहीं पता, संत है ही नहीं। क्योंकि मैं हुणे ही अर्ज की है 90% तो संत है नहीं, नहीं तो 10% जड़े संत ने इन्हां दे कुछ सोच लेंदे ने, वो नहीं आखना जिहदे नाल जगत का तालमेल नहीं बैठता, वो नहीं कहना। धन गुरु नानक देव जी ने कह दिता और सारी जिंदगी संघर्ष दे लंघी। किधरे बाबर दी जेल दे च ने और किधरे रोहेलखंड दे च, जिथे बरदा फरोशी सी, मनुखां नूं बेचिया जांदा सी, पकड़ के जंजीरां च वेचण वास्ते खड़ा कीता। किधरे पंजवां सरूप लाहौर दी हवेली च बंद है, तरह तरह दे तसई है। छेवां स्वरूप ग्वालियर दे किले दे च बंद है, बड़ा भारी संघर्ष। नौवां स्वरूप दिल्ली दे पिंजरे दे च बंद है। दसवें नूं सारी जिंदगी संघर्ष दे च बतीत करनी पई। अला यार खान नूं भी कहना पिया, आदा ने कभी तुझको संभलने ना दिया था, आराम से पहलू को बदलने ना दिया था। ऐ गुरु गोबिंद सिंह जी, तुसी ते एक दिन भी आराम नाल अपना पहलू नहीं बदल सके, सारी जिंदगी संघर्ष दे च लंघी। अदावतां ही अदावतां, सोडियां दी अदावत, मसंदां दी अदावत, वकत दी हकूमत दी अदावत और वकत दे ब्राह्मणी समाज दी अदावत। आदा ने कभी तुझको संभलने ना दिया था, आराम से पहलू को बदलने ना दिया था। पावे ए आलम फाजल महान शायर ऐसा भी कहता है, इंसाफ करे जी मैं जमाना तो यकी है, कह दे गुरु गोविंद का सानी ही नहीं है। अगर दुनिया इंसाफ करे, जे इंसाफ करने की जांच किसी नूं आउंदी है। अला यार खान ने भी कबूल कर लिया, गुरु नानक गुरु गोविंद सिंह नाल इंसाफ नहीं किया गया, नहीं होया, मिलिया ही नहीं, इंसाफ मिलिया ही नहीं। अवल ते जगत दे बड़े बड़े श्रेष्ठ अवतारी पुरुषां नूं इंसाफ नहीं मिलिया। अज अरब भावें पूजदा होवे मुहम्मद साहब नूं, ਉਦੋਂ ਤੇ ਬਦਰ ਦੀ ਲੜਾਈ ਵਿੱਚ ਆਪਦੇ ਦੰਦ ਵੀ ਟੁੱਟ ਗਏ ਸਨ, ਪੱਥਰ ਨਾਲ ਟੁੱਟੇ, ਪੱਥਰਾਂ ਨਾਲ ਤੋੜੇ ਦੋਖੀਆਂ ਨੇ। ਜਵਾਨ ਸਰੀਰ ਹੋਵੇ ਤੇ ਜਵਾਨ ਦੇ ਦੰਦ ਮਜ਼ਬੂਤ ਆਉਂਦੇ ਨੇ ਤੇ ਪੱਥਰ ਨਾਲ ਟੁੱਟਣ। ਉਦੋਂ ਤੇ ਬਦਰ ਦੀ ਲੜਾਈ ਚ ਇਹੀ ਕੁਛ ਹੋਇਆ। ਆਦਾਨ ਹੈ ਕਭੀ ਤੁਝ ਕੋ ਸੰਭਲ ਨੇ ਨਾ ਦਿਆ ਥਾ, ਤੋ ਇਹ ਅਲਾ ਯਾਰ ਹਾਂ ਕਹਿੰਦਾ, ਅਗਰ ਦੁਨੀਆਂ ਦੇ ਸਿਆਣੇ ਮਨੁੱਖ ਇਨਸਾਫ ਕਰਨ, ਇਨਸਾਫ ਕਰੇ ਜੀ ਮੇ ਜ਼ਮਾਨਾ, ਤੋ ਯਕੀਨ ਹੈ ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਇੱਕ ਆਵਾਜ਼ ਹੋ ਕੇ ਕਹਿ ਦੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਦੀ ਮੁਸ਼ਾਬਿਤ ਕਿਸੇ ਹੋਰ ਨਾਲ ਨਹੀਂ ਕੀਤੀ ਜਾ ਸਕਦੀ। ਐਸਾ ਪੁਰਖ ਜੋ ਹਰ ਪਹਿਲੂ ਚ ਮੁਕੰਮਲ ਹੈ, ਇਹ ਯੋਗੀ ਵੀ ਹੈ, ਇਹ ਰਾਜਨੈਤਿਕ ਵੀ ਹੈ, ਇਹ ਸਾਹਿਤਕਾਰ ਵੀ ਹੈ, ਕਲਮ ਦਾ ਧਨੀ ਵੀ ਹੈ, ਇਹ ਤਲਵਾਰ ਦਾ ਧਨੀ ਵੀ ਹੈ, ਇਹ ਵਿਚਾਰ ਦਾ ਧਨੀ ਵੀ ਹੈ, ਔਰ ਇਹ ਚੋਟੀ ਦਾ ਭਗਤ ਵੀ ਹੈ, ਇਤਨੀ ਖੂਬੀਆਂ ਲਈ ਬੈਠਾ ਹੈ। ਅਕਸਰ ਤਲਵਾਰ ਦੇ ਧਨੀ ਕਲਮ ਦੇ ਧਨੀ ਨਹੀਂ ਹੋਈ, ਉਹਨਾਂ ਦੀ ਕਲਮ ਤੋਂ ਕੁਛ ਵੀ ਨਹੀਂ ਨਿਕਲਿਆ। ਇਹ ਰੂਹੇ ਜ਼ਮੀਨ ਤੇ ਪਹਿਲੀ ਦਫਾ ਹੋਇਆ ਕਿ ਜੋ ਤਲਵਾਰ ਦਾ ਧਨੀ ਹੈ ਉਹ ਵਿਚਾਰ ਦਾ ਵੀ ਧਨੀ ਹੈ, ਕਲਮ ਦਾ ਵੀ ਧਨੀ ਹੈ, ਜਿਸ ਦੀ ਕਲਮ ਤੋਂ ਰੱਬੀ ਗੀਤ ਨਿਕਲੇ, ਰੱਬੀ ਸੰਗੀਤ ਨਿਕਲਿਆ। ਐਸਾ ਸੰਗੀਤ ਅੱਜ ਵੀ ਸਿਆਣੇ ਤੋਂ ਸਿਆਣੇ ਕਹਿੰਦੇ ਨੇ, ਐਸਾ ਸੰਗੀਤ ਅੱਜ ਤੱਕ ਪੈਦਾ ਨਹੀਂ ਹੋਇਆ, ਅੱਜ ਐਸਾ ਗੀਤ ਅੱਜ ਤੱਕ ਪੈਦਾ ਨਹੀਂ ਹੋਇਆ। ਕਿਸੇ ਵਕਤ ਤੁਹਾਡੇ ਸਾਹਮਣੇ ਕੁਝ ਝਾਂਕੀਆਂ ਮੈਂ ਰੱਖਾਂਗਾ। ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਸੰਗੀਤ ਭੁਜੰਗ ਪ੍ਰਿਆਤ ਛੰਦ, ਸੰਗੀਤ ਵੀ ਨਾਲ ਚੱਲਦਾ, ਗੀਤ ਵੀ ਨਾਲ ਚੱਲਦਾ, ਇੱਕੋ ਹੀ ਗੀਤ ਦੇ ਸੰਗੀਤ ਔਰ ਗੀਤ ਔਰ ਫਿਰ ਇਤਿਹਾਸ। ਇਹ ਖੂਬੀ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਗਤ ਦੇ ਸਾਹਮਣੇ ਰੱਖੀ। ਤੋ ਅਲਾ ਯਾਰ ਖਾਂ ਕਹਿੰਦਾ, ਇਨਸਾਫ ਕਰੇ ਜੀ ਮੈਂ ਜ਼ਮਾਨਾ, ਤੋ ਯਕੀਨ ਹੈ ਕਹਿ ਦੇ ਗੁਰੂ ਗੋਬਿੰਦ ਕਾ ਸਾਨੀ ਹੀ ਨਹੀਂ ਹੈ। ਤੇ ਹੁਣ ਇੱਥੇ ਕਹਿ ਦੇਈਏ ਅਲਾ ਯਾਰ ਖਾਂ ਨੂੰ, ਨਹੀਂ ਤੂੰ ਜੋ ਕਹਿ ਰਿਹਾ, ਜਾਂ ਹੋ ਸਕਦਾ ਡਰਦਾ ਮਾਰਾ ਕਹਿ ਰਿਹਾ ਹੋਵੇ ਜਾਂ ਲੋਭ ਦਾ ਮਾਰਾ। ਕਹਿੰਦੇ ਨੇ ਮਨੁੱਖ ਝੁਕਦਾ ਕਿਸੇ ਦੇ ਅੱਗੋਂ ਆਮ ਕਾਰਨ, ਆਮ ਲੋਕਾਂ ਦੇ ਕਾਰਨ ਦੋ ਹੀ ਆਉਂਦੇ ਨੇ, ਤੀਜਾ ਕਾਰਨ ਨਹੀਂ ਆਉਂਦਾ, ਜਾਂ ਤੇ ਡਰ ਦਾ ਮਾਰਾ ਝੁਕਦਾ ਜਾਂ ਲੋਭ ਦਾ ਮਾਰਾ, ਵਰਨਾ ਝੁਕਣ ਦਾ ਹੋਰ ਕੋਈ ਕਾਰਨ ਨਹੀਂ ਹੈ। ਜਾਂ ਤੇ ਡਰਦਾ ਸਲਾਮ ਕਰਦਾ, ਜਾਂ ਕੁਛ ਇਸ ਤੋਂ ਲੈਣਾ ਹੈ, ਲੋਭ ਹੈ, ਸਲਾਮ ਕਰਦਾ। ਤੂੰ ਮੁਸਲਮਾਨ ਹੈ ਅਲਾ ਯਾਰ ਖਾਂ, ਤੇ ਕਹਿੰਦਾ ਕਿਸੇ ਨਾਲ ਮੁਸ਼ਾਬਿਤ ਹੋ ਹੀ ਨਹੀਂ ਸਕਦੀ ਗੁਰੂ ਗੋਬਿੰਦ ਸਿੰਘ ਦੀ, ਔਰ ਜਗਤ ਨੇ ਇਨਸਾਫ ਨਹੀਂ ਕੀਤਾ ਗੁਰੂ ਗੋਬਿੰਦ ਸਿੰਘ ਨਾਲ। ਤੂੰ ਜੋ ਇਹ ਕਹਿ ਰਿਹਾ ਡਰ ਦਾ ਮਾਰਿਆ ਜਾਂ ਲੋਭ ਦਾ ਮਾਰਾ, ਤੋ ਪਤਾ ਅੱਗੇ ਕੀ ਕਹਿੰਦਾ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ। ਅਗਲੀ ਇਸਦੀ ਜੋ ਹੈ ਨਜ਼ਮ, ਅੱਲਾਹ ਕੀ ਸੌਗੰਧ ਹੈ ਨਾਨਕ ਕੀ ਕਸਮ ਹੈ, ਜਿਤਨੀ ਵੀ ਹੋ ਗੋਬਿੰਦ ਕੀ ਤਾਰੀਫ ਵੋ ਕਮ ਹੈ, ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ। ਮੇਰੇ ਹੱਥ ਵਿੱਚ ਕਲਮ ਮਾਮੂਲੀ ਨਹੀਂ ਹੈ, ਬੜੀ ਤਾਕਤਵਰ ਸ਼ਾਇਰ ਦੀ ਕਲਮ ਹੈ, ਵਿਚਾਰ ਉਗਲਦੀ ਹੈ, ਸੱਚਾਈ ਉਗਲਦੀ ਹੈ, ਇਹਦੇ ਚੋਂ ਸੱਚ ਦੇ ਨਗਮੇ ਨਿਕਲਦੇ ਨੇ। ਇਹ ਕੋਈ ਲੇਖਾ ਜੋਖਾ ਹਿਸਾਬ ਕਿਤਾਬ ਲਿਖਣ ਵਾਲੀ ਕਿਸੇ ਬਾਣੀਏ ਦੀ ਕਲਮ ਨਹੀਂ ਹੈ, ਇਹ ਕਲਮ ਸ਼ਾਇਰ ਦੀ ਹੈ। ਹਰ ਚੰਦ ਮੇਰੇ ਹੱਥ ਮੇ ਪੁਰਜ਼ੋਰ ਕਲਮ ਹੈ, ਸਤਿਗੁਰ ਕੇ ਲਿਖੋ ਵਸਫ ਕਹਾ ਤਾਬੇ ਰਕਮ ਹੈ, ਇੱਕ ਆਂਖ ਸੇ ਕਿਆ ਬੁਲਬੁਲਾ ਕੁਲ ਬਹਿਰ ਕੋ ਦੇਖੇ, ਸਾਗਰ ਕੋ ਯਾ ਮਜਧਾਰ ਕੋ ਯਾ ਲਹਿਰ ਕੋ ਦੇਖੇ। ਕਹਿੰਦਾ ਅੱਖ ਮੇਰੀ ਇੱਕ, ਮੈਂ ਸਾਗਰ ਦੀਆਂ ਲਹਿਰਾਂ ਨੂੰ ਵੇਖਾਂ, ਕਿਨਾਰੇ ਨੂੰ ਦੇਖਾਂ, ਗਹਿਰਾਈ ਨੂੰ ਦੇਖਾਂ, ਕਿਸ ਕਿਸ ਦਾ ਜ਼ਿਕਰ ਕਰਾਂ। ਜੇ ਉੱਪਰ ਉੱਪਰ ਗੁਰੂ ਗੋਬਿੰਦ ਸਿੰਘ ਜੀ ਨੂੰ ਦੇਖੀਓ ਤਾਂ ਲਹਿਰਾਂ ਦਾ ਬੜਾ ਬਹਾਉ ਹੈ, ਠਹਿਰਾਓ ਨਹੀਂ ਹੈ, ਗਹਿਰਾਈ ਚ ਜਾਂਦਿਆਂ ਤੇ ਸ਼ਾਂਤੀ ਹੈ। ਜੇ ਗਹਿਰੇ ਤਲ ਵਿੱਚ ਜਾਤ ਮਾਰਦਿਆਂ ਤੇ ਜੋਗੀ ਬੈਠਾ ਹੈ, ਬਾਹਰ ਦੇਖਦਿਆਂ ਤੋਂ ਇੱਕ ਬਾਦਸ਼ਾਹ ਹੈ। ਇਹ ਅਲਾ ਯਾਰ ਖਾਂ ਕਹਿੰਦਾ। ਭਾਈ ਸਾਹਿਬ ਭਾਈ ਨੰਦ ਲਾਲ ਨੂੰ ਵੀ ਕਹਿਣਾ ਪਿਆ, ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ। ਇਹ ਬਾਦਸ਼ਾਹ ਤੁਹਾਨੂੰ ਬਾਹਰੋਂ ਵੇਖਦੇ ਆ ਬਾਦਸ਼ਾਹ, ਪਰ ਤੁਹਾਡੇ ਗਹਿਰੇ ਤਲ ਦੇ ਜਦ ਝਾਤ ਮਾਰਦੇ ਇੱਕ ਫਕੀਰ ਬੈਠਾ, ਇੱਕ ਦਰਵੇਸ਼ ਬੈਠਾ, ਇੱਕ ਸੰਤ ਬੈਠਾ ਹੈ, ਇੱਕ ਰੱਬ ਨਾਲ ਜੁੜੀ ਹੋਈ ਆਤਮਾ ਬੈਠੀ ਹੈ। ਤੋ ਖੈਰ ਮੈਂ ਸੁਭਾਵਕ ਜੋ ਹੈ ਇਹ ਸਾਹਮਣੇ ਗੱਲ ਆ ਗਈ ਤੇ ਕਹਿ ਦਿੱਤੀ, ਜਗਤ ਵਿੱਚ ਅਕਸਰ ਸੱਚਾਈ ਪੂਰਨ ਤੌਰ ਤੇ ਕੁਛ ਮਹਾਂਪੁਰਸ਼ਾਂ ਨੇ ਬਿਆਨ ਨਹੀਂ ਕੀਤੀ ਤੇ ਕੁਛ ਅਵਤਾਰੀ ਪੁਰਸ਼ਾਂ ਨੇ ਬਿਆਨ ਕੀਤੀ, ਸਮਝ ਵਿੱਚ ਨਹੀਂ ਆਈ, ਤਾਲਮੇਲ ਨਹੀਂ ਬੈਠਿਆ। ਕਿਸ ਦੀ ਸਮਝ ਵਿੱਚ ਆਈ? ਕਿਆ ਬੋਧੀ ਸਮਝ ਸਕੇ ਮਹਾਤਮਾ ਬੁੱਧ ਦੀ ਗੱਲ ਨੂੰ? ਉਹਨੇ ਤੇ ਕਿਹਾ ਸੀ ਦੋਨਾਂ ਨਾਲ ਜੁੜੋ, ਧਿਆਨ ਜੋੜੋ। ਸਾਰੇ ਮੂਰਤੀਆਂ ਨਾਲ ਜੁੜ ਕੇ ਰਹਿ ਗਏ, ਉਹਦੇ ਬੁੱਧ ਨਾਲ ਜੁੜ ਕੇ ਰਹਿ ਗਏ। ਔਰ ਮੈਂ ਤੇ ਪੜ੍ਹ ਕੇ ਬੜਾ ਹੈਰਾਨ ਹੋਇਆ, ਕਿਉਂਕਿ ਉਹਨਾਂ ਦਾ ਨਾਂ ਸੀ ਬੁੱਧ, ਵੈਸੇ ਨਾਮ ਉਹਨਾਂ ਦਾ ਸਿਧਾਰਥ ਸੀ। ਤੇ ਗਿਆਨ ਕਿਸੇ ਨੂੰ ਮਿਲ ਜਾਏ ਤਾਂ ਕਹਿੰਦੇ ਨੇ ਇਸਨੂੰ ਬੋਧਕਤਾ ਮਿਲ ਗਈ ਹੈ, ਬੁੱਧੀ ਮਿਲ ਗਈ, ਬੋਧ ਮਿਲ ਗਿਆ, ਗਿਆਨ। ਤੋ ਜਿਸ ਦਿਨ ਇਹਨਾਂ ਨੂੰ ਗਿਆਨ ਮਿਲਿਆ, ਬੋਧ ਮਿਲਿਆ, ਤੋ ਸਿਧਾਰਥ ਦਾ ਨਾਂ ਪੈ ਗਿਆ ਬੋਧ, ਇਹ ਤੇ ਬੁੱਧ ਹੋ ਗਏ, ਮਹਾਤਮਾ ਬੁੱਧ। ਜਦ ਅਫਗਾਨੀ ਲੋਕ ਹਿੰਦੁਸਤਾਨ ਦੇ ਚ ਆਏ, ਇਹ ਧਾ ਦਾ ਉਚਾਰਨ ਨਹੀਂ ਕਰ ਸਕਦੇ ਸਨ। ਇਰਾਨੀ ਅਫਗਾਨੀ ਖਾ ਧਾ ਢਾ ਹਾ ਇਸਦਾ ਦਾ ਉਚਾਰਨ ਨਹੀਂ ਕਰ ਸਕਦੇ, ਅੱਜ ਵੀ ਨਹੀਂ ਕਰ ਸਕਦੇ। ਇਹਨਾਂ ਲਈ ਅੱਜ ਵੀ ਕਹਿਣਾ ਬੜਾ ਔਖਾ ਹੈ। ਇਹਨਾਂ ਨੇ ਬੁੱਧ ਨੂੰ ਆਖਿਆ ਬੁੱਤ, ਤਾ ਨਾਲ ਉਚਾਰਨ ਕੀਤਾ। ਇਹ ਟਾ ਦਾ ਵੀ ਉਚਾਰਨ ਨਹੀਂ ਕਰ ਸਕਦੇ, ਟੈਕਸੀ ਨੂੰ ਤਾਕਸੀ ਕਰਕੇ ਕਹਿੰਦੇ ਨੇ ਉੱਥੇ। ਮੈਂ ਤਾਂ ਦੇਖ ਕੇ ਹੈਰਾਨ ਹੋਇਆ, 8-10 ਲਫ਼ਜ਼ ਇਹਨਾਂ 'ਚ ਹੈ ਨਹੀਂ ਕੋਈ ਨਹੀਂ। ਤਾ ਬੋਲ ਸਕਦੇ ਨੇ, ਟਾ ਨਹੀਂ। ਜੈਸੇ ਗੋਰੇ ਇੱਥੇ ਮੈਂ ਦੇਖੇ ਨੇ, ਉਹ ਵੀ ਜਦ ਹਿੰਦੂ ਹਿੰਦੀ ਬੋਲਦੇ ਨਾ ਟੁਮਕੋ ਕਹਿੰਦੇ ਨੇ, ਤੁਮਕੋ ਨਹੀਂ ਕਹਿ ਸਕਦੇ। ਤੋ ਟਾ ਬੋਲ ਸਕਦੇ ਨੇ, ਤਾ ਨਹੀਂ ਬੋਲ ਸਕਦੇ, ਆਪਣੀ ਆਪਣੀਆਂ ਜ਼ਬਾਨਾਂ। ਬੁੱਧ ਨਹੀਂ ਕਹਿ ਸਕਦੇ ਸਨ, ਬੁੱਧ ਕਿਹਾ। ਤੋ ਸਹਿਜੇ ਸਹਿਜੇ ਬੁੱਧ ਦੇ ਅਰਥੀ ਮੂਰਤੀ ਬਣ ਗਏ, ਵਰਨਾ ਬੁੱਧ ਦੇ ਅਰਥ, ਬੁੱਧ ਦੇ ਅਰਥ ਸਨ ਬੁੱਧ, ਮਹਾਤਮਾ ਬੁੱਧ, ਗੱਲ ਇਤਨੀ ਸੀ। ਸਿਲਸਿਲਾ ਜੋ ਹੈ ਇਹ ਸੀ। ਖੈਰ ਇਹ ਤਿਵੇਂ ਵਿਚਕਾਰ ਜੋ ਹੈ ਗੱਲ ਆ ਗਈ, ਕਿੱਥੇ ਬੁੱਧਿਸਟ ਲੋਕਾਂ ਨੇ ਸਮਝੀ ਮਹਾਤਮਾ ਬੁੱਧ ਦੀ ਗੱਲ ਨੂੰ, ਕਿਸ ਹਿੰਦੂ ਨੇ ਸਮਝਿਆ ਕ੍ਰਿਸ਼ਨ ਨੂੰ, ਕਿਸ ਮੁਸਲਮਾਨ ਨੇ ਸਮਝਿਆ ਉਸ ਮਹਾਨ ਪੈਗੰਬਰ ਨੂੰ, ਔਰ ਕਿਸ ਸਿੱਖ ਨੇ ਸਮਝਿਆ ਗੁਰੂ ਨਾਨਕ ਨੂੰ। ਗੁਰੂ ਨਾਨਕ ਦਾ ਆਦਰਸ਼, ਗੁਰੂ ਨਾਨਕ ਦਾ ਸਿਧਾਂਤ, ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਇਹ ਵੱਖ ਵੱਖ ਰੰਗ ਰੂਪ ਸਭ ਇੱਕ ਦੇ ਚ ਬਹਿ ਰਹੇ ਨੇ। ਮੈਂ ਸਭ ਦੇ ਨਾਲ ਹਾਂ, ਸਭ ਮੇਰੇ ਨਾਲ ਨੇ। ਸਗਲੀ ਜੋਤ ਹਮਾਰੀ ਸਮਿਆ ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਕਿਉਂਕਿ ਭਰਤਰੀ ਨੇ, ਗੋਰਖ ਨੇ ਇਹ ਪੁੱਛਿਆ ਸੀ ਤੁਹਾਡਾ ਵਰਨ ਤੇ ਵੇਖ, ਤੋ ਸਾਹਿਬ ਕਹਿਣ ਲੱਗੇ ਸਾਰਾ ਬ੍ਰਹਿਮੰਡ ਮੇਰਾ ਵਰਨ ਵੇਖ ਹੈ, ਮੈਂ ਸਭ ਦੇ ਨਾਲ, ਸਭ ਮੇਰੇ ਨਾਲ, ਮੈਂ ਕਿਸੇ ਤੋਂ ਨਿਆਰਾ ਨਹੀਂ ਔਰ ਮੈਥੋਂ ਕੁਛ ਵੀ ਨਿਆਰਾ ਨਹੀਂ। ਆਈ ਪੰਥੀ ਸਗਲ ਜਮਾਤੀ ਮਨ ਜੀ ਤੇ, ਸਾਰੀਆਂ ਜਮਾਤਾਂ ਮੇਰੇ ਨਾਲ ਨੇ, ਮੈਂ ਸਾਰੀਆਂ ਜਮਾਤਾਂ ਦੇ ਨਾਲ ਹਾਂ। ਸਮੁੱਚਾ ਬ੍ਰਹਿਮੰਡ ਮੇਰੇ ਨਾਲ ਹੈ, ਮੈਂ ਸਾਰੇ ਬ੍ਰਹਿਮੰਡ ਦੇ ਨਾਲ ਹਾਂ, ਬਹਿ ਰਿਹਾ ਇੱਕ ਹਾਂ। ਨਾਨਾ ਵਰਨ ਅਨੇਕੰ, ਕਹਿ ਨਾਨਕ ਸੁਣ ਭਰਤਰ ਜੋਗੀ ਪਾਰ ਬ੍ਰਹਮ ਲਿਵ ਏਕੰ। ਤੋ ਕਿਸਨੇ ਇਸ ਗੁਰੂ ਨਾਨਕ ਦੇ ਸਿਧਾਂਤ ਨੂੰ ਸਮਝਿਆ, ਕਿਸਨੇ ਜਾਣਿਆ? ਬੋਲ ਸਿਰ ਦੇ ਉੱਪਰੋਂ ਲੰਘ ਜਾਂਦੇ ਨੇ। ਤੋ ਖੈਰ ਮੁਖਤਸਰ ਮਹਿਰਜ ਕਰਾਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਜੋ ਇੱਕ ਹੈ ਓਅੰਕਾਰ ਹੈ, ਉਹਦੇ ਚ ਸਾਰਾ ਬਹਾਵ ਚੱਲ ਰਿਹਾ, ਔਰ ਉਹ ਜੋ ਓਅੰਕਾਰ ਹੈ ਸੱਤ ਹੈ, ਮਿੱਥ ਨਹੀਂ ਹੈ, ਕਲਪਨਾ ਨਹੀਂ ਹੈ, ਮਿੱਥਿਆ ਨਹੀਂ ਹੈ, ਸੱਤ ਹੈ। ਔਰ ਜੋ ਸੱਤ ਹੈ ਉਹ ਨਾਮ ਹੈ। ਹੁਣ ਨਾਮ ਦੀ ਇੱਕ ਦੋ ਮਿੰਟ ਮੈਂ ਵਿਚਾਰ ਕਰਾਂ। ਸਤਿਗੁਰਾਂ ਦੀ ਬਾਣੀ ਤੇ ਇਸ ਢੰਗ ਨਾਲ ਨਾਮ ਜਿਹੜੇ ਅਸੀਂ ਜਾਣਦੇ ਹਾਂ ਇਹਨੂੰ ਨਾਮ ਨਹੀਂ ਮੰਨਦੇ। ਕਹਿੰਦੇ ਨਾ ਪ੍ਰਭੂ ਦਾ ਨਾਮ, ਤੇ ਇਹਦਾ ਮਤਲਬ ਇੱਕ ਤੇ ਪ੍ਰਭੂ ਹੈ, ਇੱਕ ਉਸਦਾ ਨਾਮ ਹੋਵੇਗਾ। ਬਈ ਈਸ਼ਵਰ ਦਾ ਨਾਮ ਜਪੋ, ਇਹਦਾ ਮਤਲਬ ਇੱਕ ਈਸ਼ਵਰ ਹੈ ਤੇ ਫਿਰ ਉਸਦਾ ਇੱਕ ਕੋਈ ਨਾਮ ਹੈ। ਖੁਦਾ ਦਾ ਨਾਂ ਲਓ, ਇਹਦਾ ਮਤਲਬ ਇੱਕ ਖੁਦਾ ਹੈ ਤੇ ਫਿਰ ਉਸਦਾ ਕੋਈ ਨਾਮ ਵੀ ਹੈ। ਇੰਜ ਕਹਿੰਦੇ ਨੇ, ਸਾਰੇ ਕਹਿੰਦੇ ਨੇ। ਭਗਵਾਨ ਦਾ ਨਾਮ ਜਪੋ, ਵਿਆਹ ਦੋ ਗਈ ਇੱਕ ਭਗਵਾਨ ਹੈ ਤੇ ਫਿਰ ਉਸਦਾ ਕੋਈ ਨਾਮ ਹੈ। ਗੁਰੂ ਦਾ ਨਾਮ ਜਪੋ ਤਾਂ ਇੱਕ ਗੁਰੂ ਹੈ ਤਾਂ ਫਿਰ ਉਸਦਾ ਕੋਈ ਅੱਗੋਂ ਨਾਮ ਹੈ? ਇਸ ਨੂੰ ਇਸ ਤਰ੍ਹਾਂ ਲਓ ਤੁਸੀਂ, ਇਸਦਾ ਮਤਲਬ ਨਾਮ ਅਲੱਗ ਰਹਿ ਜਾਂਦਾ ਹੈ, ਅਲੱਗ ਰਹਿ ਜਾਂਦਾ ਹੈ। ਇੱਕ ਦਫ਼ਾ ਮੈਂ ਫਿਰ ਦੁਹਰਾ ਦਿਆਂ ਵੀ ਖੁਦਾ ਦਾ ਨਾਮ ਜਪੋ ਤਾਂ ਇਸਦਾ ਮਤਲਬ ਇੱਕ ਖੁਦਾ ਹੈ ਤੇ ਫਿਰ ਉਸ ਖੁਦਾ ਦਾ ਕੋਈ ਨਾਮ ਹੋਵੇਗਾ। ਪਰਮਾਤਮਾ ਦਾ ਨਾਮ ਜਪੋ ਤਾਂ ਇੱਕ ਪਰਮਾਤਮਾ ਹੈ, ਉਸ ਪਰਮਾਤਮਾ ਦਾ ਫਿਰ ਕੋਈ ਨਾਮ ਹੋਵੇਗਾ। ਗੁਰੂ ਦਾ ਨਾਮ ਜਪੋ ਤਾਂ ਇੱਕ ਗੁਰੂ ਹੈ ਤਾਂ ਫਿਰ ਇਸ ਗੁਰੂ ਦਾ ਕੋਈ ਨਾਮ ਹੋਵੇਗਾ। ਈਸ਼ਵਰ ਦਾ ਨਾਮ ਜਪੋ, ਪ੍ਰਭੂ ਦਾ ਨਾਮ ਜਪੋ। ਦਰਅਸਲ ਨਾਮ ਕਿਸੇ ਹੋਰ ਗੱਲ ਦੀ ਤਰਫ ਸੂਚਨਾ ਕਰ ਰਿਹਾ, ਸੰਕੇਤ ਕਰ ਰਿਹਾ, ਇਸ਼ਾਰਾ ਕਰ ਰਿਹਾ। ਹਸਤੀ ਉਂਝ ਕਲਗੀਧਰ ਪਿਤਾ ਕਹਿੰਦੇ ਨੇ, ਇਸ ਤਰ੍ਹਾਂ ਦੇ ਨਾਮ ਜੋ ਲੋਕੀ ਜਾਣਦੇ ਨੇ ਤੇਰਾ ਨਹੀਂ ਹੈ। ਅਨਾਮ ਹੈ, ਅਠਾਮ ਹੈ, ਤੇਰਾ ਕੋਈ ਨਾਮ ਨਹੀਂ, ਕਤਈ ਕੋਈ ਨਾਮ ਨਹੀਂ। ਅਨਾਮੇ ਅਠਾਮੇ, ਮਨੁੱਖ ਦੀ ਦੁਨੀਆਂ ਚ ਇਹ ਸਾਰੇ ਨਾਮ ਨੇ, ਪਸ਼ੂਆਂ ਦੀ ਦੁਨੀਆਂ ਚ ਕੋਈ ਨਾਮ ਨਹੀਂ ਨੇ, ਪੰਛੀਆਂ ਦੀ ਦੁਨੀਆਂ ਚ ਕੋਈ ਨਾਮ ਨਹੀਂ। ਤੇ ਫਿਰ ਮੈਂ ਅਰਜ਼ ਕਰਾਂ, ਰੱਬ ਦੀ ਦੁਨੀਆਂ ਚ ਕੋਈ ਨਾਮ ਨਹੀਂ, ਸਿਰਫ ਸਿਆਣੇ ਮਨੁੱਖ ਕੋਲ ਹੈ, ਸੂਝ ਬੂਝ ਅਕਲ ਮਨੁੱਖ ਕੋਲ ਹੈ। ਇਸਨੇ ਨਾਮਾਂ ਨੂੰ ਜਨਮ ਦਿੱਤਾ ਮਹਿਜ਼ ਇਸ ਵਾਸਤੇ ਕਿ ਗਿਆਨ ਪ੍ਰਾਪਤ ਹੋ ਸਕੇ, ਸਮਝ ਦੇ ਸਕੀਏ, ਸਮਝ ਲੈ ਸਕੀਏ। ਜੈਸੇ ਤੁਸੀਂ ਮੇਰੇ ਤੇ ਪ੍ਰਸ਼ਨ ਕਰੋ ਵੀ ਇਸ ਵਕਤ ਤੂੰ ਕਿੱਥੋਂ ਆਇਆ, ਤੇ ਮੈਂ ਕਹਿੰਦਾ ਕਿ ਮੈਂ ਬਹੁਤ ਵੱਡੇ ਸ਼ਹਿਰ ਤੋਂ ਆਇਆ। ਬੜਾ ਵੱਡਾ ਸ਼ਹਿਰ ਸੀ, ਬੜੀ ਆਬਾਦੀ ਸੀ ਸੰਘਣੀ, ਤੇ ਤੁਸੀਂ ਆਖੋ ਸ਼ਹਿਰ ਦਾ ਨਾਂ ਕੀ ਹੈ, ਤੇ ਮੈਂ ਆਖ ਨਾਮ ਮੈਨੂੰ ਨਹੀਂ ਆਉਂਦਾ, ਤਾਂ ਫਿਰ ਤੁਸੀਂ ਕੀ ਅੰਦਾਜ਼ਾ ਲਗਾਓ ਮੈਂ ਕਿੱਥੋਂ ਆਇਆ। ਤੇ ਮੈਂ ਤੁਹਾਨੂੰ ਕਹਿ ਦਿਆਂ, ਇਸੇ ਸ਼ਹਿਰ ਵਿੱਚ ਮੇਰਾ ਇੱਕ ਦੋਸਤ ਰਹਿੰਦਾ, ਮੇਰਾ ਮਿੱਤਰ ਰਹਿੰਦਾ, ਮੈਂ ਉਸਨੂੰ ਮਿਲਣਾ ਚਾਹੁੰਦਾ, ਤੇ ਮੈਨੂੰ ਦੱਸੋ ਉਸਦਾ ਥਾਂ ਟਿਕਾਣਾ। ਤੇ ਤੁਹਾਡਾ ਪਹਿਲਾ ਪ੍ਰਸ਼ਨ ਤੇ ਇਹ ਹੋਏਗਾ ਬਈ ਇਹ ਦੱਸ ਬਈ ਉਹਦਾ ਨਾਂ ਕੀ ਹੈ, ਤੇ ਮੈਂ ਆਖਾਂ ਨਾਮ ਮੈਨੂੰ ਨਹੀਂ ਆਉਂਦਾ, ਤਾਂ ਕੀ ਦੱਸੋਗੇ ਮੈਨੂੰ, ਕਿਸ ਤਰ੍ਹਾਂ ਦੱਸੋਗੇ? ਨਾਮ ਸਿਰਫ ਜਾਣਕਾਰੀ ਲੈਣ ਵਾਸਤੇ, ਜਾਣਕਾਰੀ ਦੇਣ ਵਾਸਤੇ, ਔਰ ਹਸਤੀ ਪਹਿਲੇ ਆਉਂਦੀ ਹੈ, ਨਾਮ ਬਾਅਦ ਵਿੱਚ। ਬੱਚੇ ਦਾ ਜਨਮ ਪਹਿਲੇ ਹੋਇਆ ਨਾਮ ਤੇ ਮਹੀਨਾ ਸਾਲ 6 ਮਹੀਨੇ ਬਾਅਦ ਵਿੱਚ। ਨਾਮ ਲੈ ਕੇ ਕੋਈ ਮਨੁੱਖੀ ਬੱਚਾ ਨਹੀਂ ਜੰਮਦਾ, ਸਭ ਅਨਾਮ ਆਉਂਦੇ ਨੇ ਪਰਮਾਤਮਾ ਤੋਂ, ਸਭ ਅਨਾਮ ਆਉਂਦੇ ਨੇ। ਨਾਮ ਬਾਅਦ ਵਿੱਚ ਦਿੱਤਾ ਜਾਂਦਾ ਹੈ, ਲੇਕਿਨ ਇੱਕ ਨਾਮ ਐਸਾ ਹੈ ਜਿਸ ਦੇ ਆਸਰੇ ਤੇ ਸਭ ਕੁਝ ਖੜਾ ਹੈ। ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ, ਸਾਰੇ ਇਹ ਖੰਡ ਤੇ ਬ੍ਰਹਿਮੰਡ ਨਾਮ ਦੇ ਆਸਰੇ ਤੇ ਖੜੇ ਨੇ, ਸਭ ਕੁਝ ਉਸ ਨਾਮ ਦੇ ਆਸਰੇ ਤੇ ਖੜੇ ਨੇ। ਤਾਂ ਫਿਰ ਉਹ ਨਾਮ ਕੀ ਹੈ, ਇੱਕ ਪ੍ਰਸ਼ਨ ਖੜਾ ਹੋਵੇਗਾ। ਤਾਂ ਨਾਮਾਂ ਨੂੰ ਇਸ ਤਰੀਕੇ ਨਾਲ ਵਿਆਖਿਆ ਵਿੱਚ ਲਿਆਂਦਾ ਗਿਆ, ਕਿਰਤਮ ਨਾਮ, ਅਕਿਰਤਮ ਨਾਮ, ਜ਼ਾਤੀ ਨਾਮ, ਸਫਾਤੀ ਨਾਮ। ਮੈਂ ਚਾਹੁੰਦਾ ਤਾਂ ਇਹ ਸੀ ਇਸੇ ਦੀ ਵਿਆਖਿਆ ਕਰਾਂ, ਪਰ ਮੈਂ ਹੋਰ ਪਾਸੇ ਚਲਾ ਗਿਆ ਤਾਂ ਸਮਾਂ ਹੋ ਗਿਆ, ਅਤੇ ਤੁਹਾਨੂੰ ਲੇਟ ਵੀ ਨਹੀਂ ਕਰਨਾ ਚਾਹੁੰਦਾ ਮੈਂ। ਇਹ ਕਿਰਤਮ ਨਾਮ, ਅਕਿਰਤਮ ਨਾਮ, ਜ਼ਾਤੀ ਨਾਮ, ਸਫਾਤੀ ਨਾਮ, ਅਗਰ ਗੁਰੂ ਨਾਨਕ ਨੇ ਮੇਰੀ ਅਕਲ ਇਸ ਤਰ੍ਹਾਂ ਹੀ ਬਣਾਈ ਰੱਖੀ ਅਤੇ ਇਹੀ ਸੋਚਣੀ ਬਣੀ ਰਹੀ ਤਾਂ ਕੱਲ੍ਹ ਖੁਲਾਸਾ ਕਰਾਂਗੇ। ਉਹ ਜੋ ਇੱਕ ਹੈ ਉਹ ਓੰਕਾਰ ਹੈ, ਉਹ ਜੋ ਇੱਕ ਹੈ ਉਹ ਸੱਤ ਹੈ, ਉਹ ਜੋ ਇੱਕ ਹੈ ਉਹ ਨਾਮ ਵਾਲਾ ਹੈ, ਨਾਮਣੇ ਵਾਲਾ ਹੈ, ਉਹਦਾ ਨਾਮ ਹੈ। ਤਾਂ ਇਸ ਨਾਮ ਦੀ ਵਿਆਖਿਆ ਕਰਨੀ ਤਾਂ ਮੈਂ ਅੱਜ ਸੀ, ਪਰ ਹੋ ਨਹੀਂ ਸਕੀ, ਮੈਂ ਇੱਥੋਂ ਗੁਰੂ ਨੂੰ ਕੁਝ ਹੋਰ ਮਨਜ਼ੂਰ ਸੀ, ਸਮਾਂ ਆਪਣੀ ਚਾਲ ਨਾਲ ਜੋ ਹੈ ਚੱਲਦਾ ਹੈ। ਤਾਂ ਇੱਥੇ ਹੀ ਸਮਾਪਤੀ, ਸਾਰਿਆਂ ਦਾ ਹਾਰਦਿਕ ਤੌਰ 'ਤੇ ਧੰਨਵਾਦ। ਭਾਵੇਂ ਇਹ ਅਚਾਨਕ ਸ਼ਾਮ ਦਾ ਦੀਵਾਨ ਰੱਖਿਆ ਗਿਆ, ਸਵੇਰੇ ਦਾ ਭਰਪੂਰ ਹਾਜ਼ਰੀ ਤੋਂ ਜਾਂਦੀਆਂ ਜਾਂਦੀਆਂ ਵੀ ਸੰਗਤਾਂ ਕਈ 4 ਵਜੇ ਤੱਕ ਗਏ ਨੇ, ਅਤੇ ਫਿਰ ਤੁਸੀਂ ਆ ਗਏ ਹੋ, ਇਹ ਤੁਹਾਡਾ ਸ਼ੌਕ, ਤੁਹਾਡੀ ਸ਼ਰਧਾ, ਤੁਹਾਡਾ ਸੁਣਨ ਦਾ ਚਾਹ ਪਾਤਸ਼ਾਹ ਬਣਾਈ ਰੱਖੇ, ਇਹ ਸ਼ਰਧਾ ਔਰ ਇਹ ਸ਼ੌਕ, ਔਰ ਆਪ ਸੁਣਦੇ ਰਹੋ, ਆਨੰਦ ਮਾਣਦੇ ਰਹੋ। ਭੁੱਲ ਚੁੱਕ ਦੀ ਸ਼ਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮਨ ਨਾਲ ਸੰਬੰਧਿਤ ਰੱਖਦਾ ਹੈ, ਮੰਤਰ ਦਾ ਮਤਲਬ ਮਨ ਨਾਲ ਹੈ। ਔਰ ਕੁਛ ਤੇ ਸਿਆਣੇ ਜ ਕਹਿੰਦੇ ਨੇ, ਮਨ ਕਰਕੇ ਇਸ ਦਾ ਉਚਾਰਨ ਹੈ ਮੰਤਰ, ਜੋ ਮਨ ਦੇ ਲਈ ਹੈ, ਜੋ ਮਨ ਦੀ ਤਬਦੀਲੀ ਲਈ ਹੈ, ਮਨ ਦੇ ਪਰਿਵਰਤਨ ਲਈ ਹੈ। خیر زیادہ خلاصہ نہ کریے، اے مول منتر جس دی آرمبھتا ہے ایک واحد ایک، وہ ایک اوہنکار ہے، اگے اس دے سروپ دی ویاکھیا ہے، سبھاؤ دی ویاکھیا ہے، کسے حد تک کسے بھی چیز نو دیکھیے ایک اس دا روپ ہوندا ہے، ایک اس دا سبھاؤ ہوندا ہے، ایک اس دی صورت ہوندی ہے، ایک اس دی سیرت ہوندی ہے۔ صورت نو سمجھنا، سیرت نو سمجھنا، تو اس نو کہندے نے پورا سمجھ لے، جان لے۔ روپ نو سمجھنا، سبھاؤ نو سمجھنا۔ روپ اکھاں نے ویکھنا ہے، اگر اکھاں نہیں تو روپ دیکھ نہیں سکے گا، صورت دیکھ نہیں سکے گا۔ پر عقل نہیں، سمجھ نہیں، سوج نہیں تو سبھاؤ دی پرکھ نہیں کر سکے گا۔ اکھاں کسے دا سبھاؤ نہیں پڑھ سکدیاں، دو چار دن، پنج دس دن، وی پنجی دن کسے دی سنگت کردیاں ہی پتا چلدا ہے اس دا سبھاؤ کی ہے، کس فطرت دا مالک ہے۔ تو پرماتما بارے بھی ایک کوشش ہوئی، او دا سبھاؤ کی ہے، اس دا سروپ کی ہے، سروپ دے تلتے وہ سرگن بنیا، سبھاؤ دے تلتے وہ نرگن بنیا۔ اس طرح پرماتما نو بھی دو حصیاں چ ونڈیا گیا، نرگن سرگن، جو دکھائی دیندا ہے اور جو نہیں دکھائی دیندا۔ جو دکھائی دیندا ہے سرگن، جو نہیں دکھائی دیندا نرگن۔ اسلام دے بانی محمد صاحب نے دعویٰ کیتا، اسی سرگن دے اپاشک نہیں ہاں، نرگن دے۔ مکے دے جو خانہ کعبہ ابراہیم دا بنایا ہویا سی، پیڑی در پیڑی وکھ وکھ اوتاری پرشاں دے قبضیاں چاندا رہیا، اخیر وچ محمد صاحب دے قبضے چ آیا۔ اسلام دے جد قدم اگے ودے، طاقت ودی، تو محمد صاحب دا پہلا کام یہی سی کہ خانہ کعبہ دے جتنیاں مورتیاں سن آپ نے توڑ دیتیاں اور باہر سٹ دیتیاں۔ آپ دا نام پہ گیا بت شکن، بتاں نو توڑن والا، مورتیاں نو توڑن والا۔ اسی سرگن دے اپاشک نہیں، سرگن بندا ہے مٹدا ہے، بندا ہے مٹدا ہے، کیونکہ جو جیسا روپ جگت دے دکھائی دے رہا ہے یہ استھر نہیں ہے، ٹکیا ہویا نہیں ہے، کچھ بھی ٹکیا ہویا نہیں ہے، سب پرورتنشیل ہے۔ تو جو خدا ہے وہ نرگن ہے۔ ہندوستان دا پرانا دھرم سناتن مت، انہیں سرگن تو آرمبھتا کی تھی، پہلے روپ، روپ نو آدھار بنا کے اروپ تک پہنچنا ہے، سروپ نو سامنے رکھ کے سبھاؤ دی کھوج کرنی ہے۔ پہلے سروپ ویکھنا، پھر اس دے سبھاؤ نو جانن دی کوشش کرنی ہے۔ اس طرح ہندو دھرم درشن تے ٹک گیا، ویکھنا ہے، درشن کرن لئی جانا ہے۔ اگر سرگن دی ہی پوجا کرنی ہے، سرگن کول بیٹھنا، سرگن دی آرتی اتارنی ہے، وہ تے سب اکھاں دا وشا بن گیا۔ اس واسطے قریباً قریباً 68 تیرتھ تے انہاں دے تے بنے اتہاسک استھان سارا ہندو جگت بھائی درشن کرن جا رہے ہیں، درشن کرن۔ مندر دے وچ کیوں جا رہے ہو؟ درشن کرن جا رہے ہیں۔ ساری سادھنا اکھاں تے کھڑی ہو گئی، روپ دی اپاشنا، پرماتما دے روپ دی اپاشنا، سرگن دی اپاشنا۔ اسلام بڑی وروتا دے وچ کھڑا ہے نرگن دی اپاشنا۔ نماز کدرے بھی پڑھی جا سکتی ہے، کوئی مورتی دی لوڑ نہیں، کدرے بھی چادر بچھا دئیے نماز پڑھ لئیے، ساری زمین اس دی مسجد ہے۔ لیکن ایک ہندو نو پوجا کرن لئی مورتیاں چاہی دیاں، آکار چاہی دا ہے، کسی بھی روپ دا سی، جد کچھ نہیں تے چلو ایک پتھر ہی سی، او دے تے سندور پا دیاں گے، کچھ نہ کچھ روپ چاہی دا ہے۔ یاترا سرگن تو آرمب کرنی ہے، اسلام نہیں سدھا ہی نرگن نال جڑنا ہے۔ گرمت دا زمانہ آیا، گرو نانک دی دنیا آئی تے گرمت دا درس ہے کہ نرگن آپ سرگن بھی اوہی، کلا دھار جن سگلی موہی۔ او نرگن بھی آپ ہے، سرگن بھی او آپ ہے، نرگن دی کلا ہے سرگن، کلا کہندے نے ہنر نو، کلاکار ہے نرگن۔ تو او ایسا وڈا کلاکار ہے، کدھر زمین بنا دیتی، آسمان بنا دیتا، سورج چند تارے بنا دیتے، وگدے دریا بنا دیتے، گرہ نچھتر بنا دیتے، بہت کچھ بنایا اس کلاکار نے۔ ہن کوئی اے آکھے کہ مینو اس مصور نال تے بہتا سنے ہے، اے مصور بڑا مہان ہے، لیکن اس دیاں بنائیاں تصویراں کسے کم دیاں نہیں، جلا دو۔ ایسا منک مصور دی خوشی نہیں لے سکے گا، چترکار دی خوشی نہیں لے سکے گا۔ ایک منک کسے سنگیتکار دی تے اپما کرے، آکھے تو کمال ہے، مہان ہے، پر اس دیاں بنائیاں ہویاں سنگیت دی دھنا دی نندا کرے، کچھ نہیں ہے، اتے کچھ بھی نہیں۔ ایک منک کوی نال تے پیار کرے، پر اس دی کوتا نال نفرت کرے، سنگ تراش نال تے پیار کرے، پر اس دے گھڑے ہوئے بت نال نفرت کرے۔ کہندے نے کرتے نو بڑی چوٹ لگدی ہے جد اس دی کرت نال نفرت کیتی جائے۔ ایک سبھاؤ ہے کوی دی، کرت کی ہے کوتا، اگر کسے نو کوتا نال نفرت ہے، کوی دے نیڑے نہیں ہو سکے گا، کیونکہ کوتا کوی دی کرت ہے۔ تے جے کرت نہیں چنگی لگ رہی تو پھر اس نو کرتے دی خوشی نہیں پراپت ہو سکتی۔ سنگیت دی دھن نو بھنڈ رہا ہے، اے سنگیتکار نال کس طرح جڑے گا؟ اے نرت دی نندا کر رہا ہے، کسے کم دا اے نرت نہیں، تو نرتکار نال سمبندھ کس طرح جوڑے گا؟ سنسار نو بھنڈن والا منک، سنسار دی نندا کرن والا منک نرنکار نال نہیں جڑ سکتا۔ مہاراج کہندے نندو نہ ہی کاہوں باتے، اے خسم کا کیا، سب کچھ خسم دی کرت ہے۔ کسے نال نفرت نہ کرو، یہ تے اس دی کرت ہے۔ کرت نو کہندے نے سرگن، اور وہ سوئم اکرت ہے۔ اکرتا کرت ہیں، امرتا مرت ہیں، جاپ صاحب اکرت، تو کسے دی کرت نہیں ہے، تینو کسے بھی نہیں بنایا۔ تو جو اکرت ہے وہ نرگن ہے، جو کرت ہے وہ سرگن ہے۔ جو کرت ہے بندی ہے مٹدی ہے، بندی ہے مٹدی ہے، جو اکرت ہے وہ امرت ہے، مرتو تو رہت ہے، نہ سون تو رہت ہے۔ اکرتا کرت ہے، کیونکہ وہ اکرت ہے، اس نو کسی نے بنایا نہیں، اس واسطے امرتا مرت ہے، وہ مرتو تو رہت ہے، امرت ہے۔ تو کرت دے تلتے پرماتما سرگن ہے، اکرت دے تلتے وہ نرگن ہے۔ اسلام دا دعویٰ بڑے زور نال، اسی نرگن دے اپاشک، سناتن مت دا اے کہنا اسی یاترا سرگن تو آرمب کرانگے۔ تو سناتن مت دی ساری سادھنا درشن تے کھڑی ہو گئی، درشن کرن جانا ہے، مندر کیوں جانا ہے، درشن کرن جانا۔ اسی نرگن دی اپاشنا کرنی ہے اسلام، تو اسی اس نو سمجھن لئی جانا ہے، پڑھن لئی جانا ہے، تو نماز پڑھن لئی جانا ہے، قرآن دی تلاوت سنن لئی جانا ہے، پڑھنا ہے، قرآن پڑھنی ہے، نماز پڑھنی ہے، سب کچھ پڑھن تے کھڑا ہو گیا، کیونکہ نرگن ہے، اس نو سمجھنا ہے، اس نو جاننا ہے، تو جاننا تے پڑھن سنن تے کھڑا ہے، نہیں ویکھنا ہے تو ویکھنا تے سارا اکھاں تے کھڑا ہے، درشن کرنے نے گرمت نے یہ نرالی ویاخیا کیتی، نرگن آپ سرگن بھی ہوئی، کلا دھار جن سگلیم ہوئی۔ اس نرگن نے اپنی کلا دے نال سرگن سروپ دی استھاپنا کیتی ہے، وہ نرگن بھی آپ ہے، سرگن بھی آپ ہے، دوہاں نال جوڑا، ایک دا سمرن کر، ایک دی سیوا کر، بس اس طرح سدگر نے سانو جوڑے، سرگن دی سیوا کر، نرگن دا سمرن کر، سیوا اس دی کر، سرگن تل تے کچھ ایسا ہے جو پچھڑے ہویا بھی ہو سکتا ہے، پیچھے ہو سکتا ہے، کوئی ملک ہر گل وچ اگے نہیں، کسی گل وچ پیچھے ہوے گا، کوئی منک ہر گل وچ اگے نہیں، کسی وچ پیچھے ہوے گا، کوئی بھی قوم ہر گل وچ اگے نہیں آتی، کسی تل تے پیچھے ہوے گی، کوئی بھی ویکتی ہر گل وچ اگے نہیں ہوے گا، ہو سکتا ہے دھن وچ اگے ہوے، دھرم وچ پیچھے ہوے، ہو سکتا ہے کسی کلا وچ جو ہے بہت اگے ہوے، لیکن ہر طرح دی کلا وچ بالکل پچھڑے ہویا ہوے، کلا تے کئی طرح دی ہے، تو کوئی بھی منک ہر پہلو وچ اگے نہیں آتا، کوئی بھی قوم ہر پہلو وچ اگے نہیں آتی، کوئی بھی دیش ہر پہلو وچ اگے نہیں آتا، کسی دیش نو ایسا مننا ہی نہیں چاہیے ہر گل وچ اگے ہے، کتا ہی نہیں ہے۔ میں رشیکیش دیکھ کے حیران ہو جانا، سارے یورپ تو یورپین لوگ جاندے نے میڈیٹیشن کر لی، دھیان سادھنا سیکھن لی، رشیکیش بیٹھے نے، ویدناتھ دھام بیٹھے نے، کوئی اونکارشور بیٹھے نے، سانو دھیان سادھنا سکھاؤ، من بے چین ہے، پریشان ہے، تو دھیان سیکھنا ہے، دھرم سیکھنا ہے، لوکی ادھر بجتے ہیں، دھن کمانا سیکھنا ہے، وگیان دی کلا لینی ہے، تو اس پاسے آنا ہے، ہر گل وچ کوئی بھی ملک اگے نہیں ہے، ہر گل وچ کوئی بھی قوم اگے نہیں ہے، ہر گل وچ کوئی بھی ویکتی اگے نہیں ہے، تو اے منک جو تیتھوں پیچھے نے کسی بھی تل تے، تو اس دی سیوا کر، جڑ جگت نال، پر تو خود پچھڑ نہ جاوے، جو سب تو اگے ہے نرنکار نرگن، تو اس دا سمرن کر تاکہ تیری صورت اگے جاوے، گل اتنی ہے، تن نال سیوا کر، من نال سمرن کر، من نال تو نرگن نال جڑ، تن نال تو سرگن نال جڑا، سمرن نرنکار دا تے سیوا سنسار دی، دنیا دی وچ دنیا سیو کمائیے تاں درگے بیسن پائیے، پرماتما دی سیوا نہیں، لوڑ بھی نہیں پرماتما نو ساڈی سیوا دی، یہ بھی میں عرض کر دیا، اگر سیوا دی ساڈی لوڑ ہے رب نو، تو رب بڑا محتاج ہوے گا، کمزور ہوے گا، ہمیشہ سیوا کمزور دی ہوندی ہے، دیکھو معصوم بچہ ہے، کمزور ہے، ماں باپ سیوا پہ کر دینے، اور کی ہے، انہوں اشنان پہ کرن دینے، انہوں دے کپڑے پہ بدل دینے، انہوں خوراک پہ کھلان دینے، انہوں مونڈے تے چکے ہویا ہے، سیوا ماں کر رہی ہے، پیو کر رہی ہے، کیونکہ کمزور ہے، کل نو یہ بچہ جوان ہو گئے، ماں باپ کمزور ہو گئے، بڑھے ہو گئے، تو پھر دھرم اے کہندا ہے ہن تو سیوا کر، کیونکہ ماں کمزور ہو گئی ہے، پیو کمزور ہو گیا ہے، انہوں کہندے نے پتری رہنا، بھئی توں سیوا لئی تے لیکن دتی نہیں، تو تیرے تے قرضہ رہ گئے، ماں دا قرضہ، پیو دا قرضہ، ہور بتھیرا قرضہ رہ سکتا ہے، آنندا قرضہ، سورج دا قرضہ، سب تیری سیوا دے جٹے ہیں، میں انج عرض کراں رب ساڈی سیوا کر رہا ہے، کیونکہ رب دے سامنے اسی کمزور ہاں، سورج بن کے سانو روشنی دے رہا ہے، دھرتی بن کے سانو ٹکانا دے رہا ہے، ہوا بن کے سانو پران دے رہا ہے، پانی بن کے سانو جیون دے رہا ہے، ਅੰਨ ਬਣ ਕੇ ਸਾਡੀ ਪਾਲਣਾ ਪਿਆ ਕਰਦਾ ਹੈ ਰੱਬ ਹੀ, ਔਰ ਕੀ ਹੈ, ਸੇਵਾ ਚ ਜੁਟਿਆ ਹੈ ਸਾਡੀ, ਅਸੀਂ ਉਸਦੇ ਸਾਹਮਣੇ ਕਮਜ਼ੋਰ ਹਾਂ, ਸੇਵਾ ਕਮਜ਼ੋਰ ਦੀ ਆਉਂਦੀ ਹੈ। ਤੂੰ ਸੇਵਾ ਕਰਕੇ ਪਰਮਾਤਮਾ ਸਾਡੇ ਨਾਲ ਜੁੜਿਆ ਹੋਇਆ ਹੈ, ਸਿਮਰਨ ਕਰਕੇ ਪੁਰਖਾ ਤੂੰ ਉਹਦੇ ਨਾਲ ਜੁੜ ਜਾ, ਬਸ ਇੰਨੀ ਗੱਲ ਹੈ। ਸੇਵਾ ਕਰਕੇ ਤੂੰ ਤੇਰੇ ਨਾਲ ਜੁੜਿਆ ਹੋਇਆ, ਹਵਾ ਬਣ ਕੇ ਤੇਰੇ ਪ੍ਰਾਣ ਪਏ ਚੱਲਦੇ ਨੇ ਉਸੇ ਕਰਕੇ, ਪਾਣੀ ਬਣ ਕੇ ਤੈਨੂੰ ਜੀਵਨ ਪਿਆ ਮਿਲਦਾ ਹੈ ਉਸੇ ਕਰਕੇ, ਸੂਰਜ ਕਰਕੇ ਤੈਨੂੰ ਰੋਸ਼ਨੀ ਪਈ ਮਿਲਦੀ ਹੈ ਉਸੇ ਕਰਕੇ। ਸੇਵਾ ਹੈ ਇਹ ਸਭ ਕੁਛ, ਸਾਡੀ ਸੇਵਾ ਦੇ ਚ ਹੈ, ਅਸੀਂ ਇਸਦੇ ਬਦਲੇ ਚ ਕੁਛ ਦਿੰਦੇ ਨਹੀਂ ਹਾਂ। ਸੂਰਜ ਦੀ ਰੋਸ਼ਨੀ ਸੇਵਾ ਦੇ ਰੂਪ ਵਿੱਚ, ਵਗਦੀ ਹੋਈ ਪਵਨ ਸੇਵਾ ਦੇ ਰੂਪ ਵਿੱਚ, ਬਰਖਾ ਦੀਆਂ ਬੂੰਦਾਂ ਸੇਵਾ ਦੇ ਰੂਪ ਚ ਨੇ। ਅਗਰ ਮੀਂਹ ਨਾ ਪੈਣ ਤਾਂ ਸਾਰੇ ਨਦੀ ਨਾਲੇ ਦਰਿਆ ਬੰਦ ਹੀ ਹੋ ਜਾਣੇ ਨੇ, ਔਰ ਘੰਟ ਜ਼ਮੀਨ ਚੋਂ ਵੀ ਪਾਣੀ ਲੱਭਣਾ ਔਖਾ ਹੋ ਜਾਏਗਾ। ਤੋ ਬੱਦਲ ਬਣ ਕੇ, ਬਾਰਿਸ਼ ਬਣ ਕੇ ਆਪ ਹੀ ਤੇ ਹੈ, ਔਰ ਕੌਣ ਹੈ, ਸਾਡੀ ਸੇਵਾ ਚ ਜੁਟਿਆ ਹੋਇਆ ਹੈ। ਹਰ ਪਾਸੇ ਪ੍ਰਭੂ ਜੀਵ ਜੰਤੂਆਂ ਦੀ ਸੇਵਾ ਵਿੱਚ ਲੀਨ ਹੈ। ਤੋ ਸੇਵਾ ਕਰਕੇ ਉਹ ਸਾਡੇ ਨਾਲ ਜੁੜਿਆ ਹੋਇਆ ਹੈ, ਪੁਰਖਾ ਸਿਮਰਨ ਕਰਕੇ ਤੂੰ ਉਸਦੇ ਨਾਲ ਜੁੜ ਜਾ, ਇੰਨੀ ਗੱਲ ਹੈ। ਤੇ ਤੂੰ ਤਨ ਦੇ ਤਲ ਤੇ, ਜੋ ਤੈਥੋਂ ਪਛੜੇ ਨੇ, ਪਿੱਛੇ ਰਹਿ ਗਏ ਨੇ, ਕਮਜ਼ੋਰ, ਕਿਸੇ ਵੀ ਤਲ ਤੇ ਸੇਵਾ ਕਰ, ਪਰ ਤੂੰ ਖੁਦ ਪਿੱਛੇ ਨਾ ਰਹਿ ਜਾ, ਸਿਮਰਨ ਕਰ ਉਸਦਾ ਜੋ ਹੈ ਹੀ ਅੱਗੇ। ਇਸ ਤਰ੍ਹਾਂ ਗੁਰਮਤ ਸੇਵਾ ਤੇ ਸਿਮਰਨ ਤੇ ਖੜੀ ਏ, ਸਿਮਰਨ ਨਿਰਗੁਣ ਦਾ, ਸੇਵਾ ਸਰਗੁਣ ਦੀ, ਵਿੱਚ ਦੁਨੀਆ ਸੇਵ ਕਮਾਈਏ ਤਾਂ ਦਰਗੇ ਬੈਸਣ ਪਾਈਏ। ਮੈਂ ਇੱਕ ਦਫਾ ਫਿਰ ਅਰਜ਼ ਕਰਾਂ, ਸੇਵਾ ਪਰਮਾਤਮਾ ਦੀ ਨਹੀਂ ਆਉਂਦੀ, ਲੋੜ ਵੀ ਨਹੀਂ ਉਸਨੂੰ। ਉਸਨੂੰ ਪਾਣੀ ਪਿਲਾਓਗੇ ਜਿਸਨੇ ਸਤ ਸਾਗਰ ਬਣਾਏ ਨੇ, ਉਹਨੂੰ ਖਾਣਾ ਖਿਲਾਓਗੇ ਜੋ ਸਾਰੇ ਜਗਤ ਦਾ ਰੋਜ਼ੀ ਦੇਂਦਾ ਹੈ ਕਿ ਰਾਜ਼ਕ ਰਹਿੰਦਾ ਹੈ, ਕੀ ਉਸਨੂੰ ਖਾਣਾ ਖਿਲਾਓਗੇ, ਕੀ ਉਸਦੀ ਜੋ ਹੈ ਸੇਵਾ ਕਰੋਗੇ, ਲੋੜ ਹੀ ਨਹੀਂ। ਉਹ ਇਤਨਾ ਸ਼ਕਤੀਸ਼ਾਲੀ ਹੈ, ਸਰਬ ਕਲਾ ਸਮਰੱਥ ਹੈ, ਤੂੰ ਕੀ ਸੇਵਾ ਕਰੇਗਾ, ਉਹ ਤੇਰੀ ਸੇਵਾ ਦੇ ਜੁਟਿਆ ਹੋਇਆ। ਇੱਕ ਮਾਸੂਮ ਬੱਚਾ, ਨਵਜਾਇਦ ਬੱਚਾ, ਇਹ ਦੋ ਚਾਰ ਮਹੀਨਿਆਂ ਦਾ ਬੱਚਾ, ਇਹ ਕੀ ਮਾਂ ਬਾਪ ਦੀ ਸੇਵਾ ਕਰੇਗਾ, ਮਾਂ ਬਾਪ ਉਸਦੀ ਸੇਵਾ ਪੇ ਕਰਦੇ ਨੇ, ਹਰ ਤਰ੍ਹਾਂ ਦੀ ਸੇਵਾ ਦੇ ਜੁਟੇ ਹੋਏ ਨੇ। ਇਹ ਬੱਚਾ ਕੀ ਸੇਵਾ ਕਰ ਸਕਦਾ, ਮਨੁੱਖ ਪਰਮਾਤਮਾ ਦੀ ਕੀ ਸੇਵਾ ਕਰ ਸਕਦਾ, ਕੁਛ ਵੀ ਨਹੀਂ ਕਰ ਸਕਦਾ, ਸਿਮਰਨ ਕਰ ਸਕਦਾ ਹੈ। ਸੇਵਾ ਦੁਨੀਆ ਦੀ, ਉਹਦਾ ਸਰਗੁਣ ਸਰੂਪ ਜੋ ਉਸਦੀ ਕ੍ਰਿਤ ਹੈ, ਜੋ ਉਸਨੇ ਜਗਤ ਬਣਾਇਆ ਹੈ, ਇਸਦੀ ਸੇਵਾ। ਤੋ ਖੈਰ ਮੁਖਤਸਰ ਜੋ ਹੈ, ਮੈਂ ਅਰਜ਼ ਕਰਾਂ, ਉਹ ਜੋ ਇੱਕ ਹੈ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਉਹ ਅੰਕਾਰ ਹੈ, ਸ਼ਬਦ ਹੈ, ਧੁਨੀ ਹੈ, ਐਸੀ ਧੁਨੀ ਜਿਸ ਦੇ ਚ ਬਹਾਵ ਚੱਲ ਰਿਹਾ ਕਿ ਜਨਮ ਜੀਵਨ ਮਰਨ ਇੱਕ ਬਹਾਵ ਚੱਲ ਰਿਹਾ ਹੈ, ਰੁਕਿਆ ਹੋਇਆ ਕੁਛ ਵੀ ਨਹੀਂ। ਅਗਰ ਸੰਸਾਰ ਤੇ ਨਿਗਾਹ ਮਾਰੋਗੇ, ਰੁਕਿਆ ਹੋਇਆ ਕੁਛ ਵੀ ਨਹੀਂ ਹੈ। ਦਿਨ ਰਵ ਚਲੇ, ਨਿਸ ਸਸ ਚਲੇ, ਤਾਰਕਾ ਲਖ ਪਲੋਏ। ਮਹਾਰਾਜ ਕਹਿੰਦੇ ਮੈਂ ਦੇਖਦਾ ਸੂਰਜ ਚੱਲ ਰਿਹਾ ਹੈ, ਚੰਦਰਮਾ ਚੱਲ ਰਿਹਾ ਹੈ, ਗ੍ਰਹਿ ਨਛੱਤਰ ਤਾਰੇ ਚੱਲ ਰਹੇ ਨੇ, ਜ਼ਮੀਨ ਚੱਲ ਰਹੀ ਹੈ, ਪਵਨ ਚੱਲ ਰਹੀ ਹੈ, ਦਰਿਆ ਚੱਲ ਰਿਹਾ, ਸਭ ਕੁਛ ਚੱਲ ਰਿਹਾ, ਰੁਕਿਆ ਹੋਇਆ ਕੁਛ ਵੀ ਨਹੀਂ ਹੈ। ਸਾਡਾ ਸਰੀਰ ਵੀ ਚੱਲ ਰਿਹਾ, ਇੱਕ ਬੱਚਾ ਜਵਾਨੀ ਦੀ ਤਰਫ ਜਾ ਰਿਹਾ, ਇੱਕ ਜਵਾਨ ਬੁਢੇਪੇ ਦੀ ਤਰਫ ਜਾ ਰਿਹਾ, ਇੱਕ ਬੁੱਢਾ ਮੌਤ ਦੀ ਤਰਫ ਜਾ ਰਿਹਾ, ਔਰ ਕਿ ਹਰ ਇੱਕ ਦਾ ਸਰੀਰ ਚੱਲ ਰਿਹਾ, ਸਵਾਸ ਚੱਲ ਰਹੇ ਨੇ, ਸਭ ਕੁਛ ਚੱਲ ਰਿਹਾ ਹੈ, ਔਰ ਮਨ ਵੀ ਚੱਲ ਰਿਹਾ ਹੈ। ਤੂੰ ਜੋ ਹਰ ਵਕਤ ਚੱਲੇ, ਚੱਲਦਾ ਹੀ ਰਹੇ, ਉਹਨੂੰ ਕਹਿੰਦੇ ਨੇ ਚੰਚਲ, ਚੱਲ ਚੱਲ ਬ ਚੱਲਦਾ ਹੀ ਹੈ, ਚੱਲਦਾ ਰੁਕਦਾ ਹੈ ਨਹੀਂ। ਤੇ ਪਰਮਾਤਮਾ ਨੂੰ ਆਖਿਆ ਗਿਆ ਨਹਿ ਚੱਲ, ਨਹੀਂ ਚੱਲਦਾ, ਮੁਕਾਮੀ ਹੈ, ਨਹਿ ਚੱਲ। ਦਿਨ ਰਵ ਚਲੇ, ਨਿਸ ਸਸ ਚਲੇ, ਤਾਰਕਾ ਲਖ ਪਲੋਏ, ਮੁਕਾਮ ਉਹੀ ਏਕ ਹੈ, ਨਾਨਕਾ ਸੱਚ ਬਗੋਏ। ਸ੍ਰੀ ਰਾਗ ਮੱਲਾ ਪਹਿਲਾ, ਬਈ ਮੈਂ ਇੱਕ ਗੱਲ ਸੱਚ ਕਹਿ ਰਿਹਾ, ਮੁਕਾਮੀ ਉਹ ਹੈ, ਨੇਚਲ ਉਹ ਹੈ, ਬਾਕੀ ਸਭ ਕੁਛ ਚੱਲ ਰਿਹਾ, ਸਭ ਕੁਛ ਚੱਲ ਰਿਹਾ, ਤੋ ਉਹ ਨੇਚਲ ਹੈ। ਤੋ ਕਹਿੰਦੇ ਨੇ ਤਨ ਚੰਚਲ ਹੈ, ਚੱਲ ਚੱਲ, ਔਰ ਰੋਜ਼ ਚੱਲ ਰਿਹਾ। ਇਸ ਹਿਸਾਬ ਨਾਲ ਦੇਖੋਗੇ, ਵਿਗਿਆਨਕ ਦ੍ਰਿਸ਼ਟੀਕੋਣ ਨਾਲ ਵੀ ਦੇਖ ਲਓ, ਧਰਮ ਤੇ ਕਹਿੰਦਾ ਹੈ ਕਿ ਜੋ ਅਸੀਂ ਕੱਲ ਸੀ ਹੁਣ ਉਹ ਅਸੀਂ ਨਹੀਂ ਹਾਂ, ਬਦਲ ਗਏ ਹਾਂ, ਸਰੀਰ ਦੇ ਚ ਬਹੁਤ ਕੁਝ ਬਦਲ ਗਿਆ, ਬਹੁਤ ਕੁਝ ਬਦਲ ਗਿਆ। ਤੇ ਕੱਲ ਦੀ ਗੱਲ ਛੋੜੋ, ਅਸੀਂ ਜੋ ਸਵੇਰੇ ਸੀ ਹੁਣ ਨਹੀਂ ਆ। ਬਹੁਤ ਕੁਝ ਬਦਲ ਗਿਆ ਸਰੀਰ ਦੇ ਚ, ਬਹੁਤ ਕੁਝ ਬਦਲ ਗਿਆ, ਸਭ ਕੁਝ ਚੱਲ ਰਿਹਾ। ਇਸ ਵਿਆਖਿਆ ਚ ਇਸ ਵਕਤ ਮੈਂ ਨਾ ਪਵਾਂ, ਸਭ ਕੁਝ ਚੱਲ ਰਿਹਾ। ਦਿਨ ਰਵ ਚਲੇ ਨਿਸ ਸਸ ਚਲੇ ਤੌਰ ਕੋ ਲਖ ਪਲੋਏ। ਇਹ ਅਨੇਕਾਂ ਗ੍ਰਹਿ ਮੰਡਲ ਸੂਰਜ ਚੰਦ ਤਾਰੇ ਪਵਨ ਪਾਣੀ ਔਰ ਇਹ ਜ਼ਮੀਨ ਸਭ ਚੱਲ ਰਹੀ ਹੈ, ਸਭ ਚੱਲ ਰਹੀ ਹੈ। ਤੇ ਜੋ ਚੱਲੇ ਬਿਲਕੁਲ ਰੁਕੇ ਨਾ, ਉਹਨੂੰ ਹੀ ਕਹਿੰਦੇ ਨੇ ਚੰਚਲ। ਚੱਲ ਚੱਲ ਬਸ ਚੱਲ ਰਹੀ ਹੈ, ਚੱਲ ਰਹੀ ਹੈ, ਚੱਲ ਰਹੀ ਹੈ। ਚੰਚਲ ਦੇ ਅਖਰੀ ਅਰਥ ਇਹ ਹੀ ਨੇ, ਸਭ ਕੁਛ ਚੰਚਲ ਹੈ, ਸੰਸਾਰ ਚੰਚਲ ਹੈ, ਸਰੀਰ ਚੰਚਲ ਹੈ, ਮਨ ਚੰਚਲ ਹੈ, ਪਰਮਾਤਮਾ ਨਹਿਚਲ ਹੈ, ਨਹੀਂ ਚੱਲਦਾ। ਤੇ ਜੋ ਨਹੀਂ ਚੱਲਦਾ ਉਸ ਨਾਲ ਤਾਂ ਹੀ ਜੁੜ ਸਕਦੇ ਹਾਂ ਜੇ ਮਨ ਨਹਿਚਲ ਹੋਵੇ। ਮਨ ਚੰਚਲ ਹੈ, ਸਰੀਰ ਤੇ ਚੰਚਲ ਹੈ, ਤਾਂ ਸਰੀਰ ਦੀ ਤੇ ਸਾਧਨਾ ਹੀ ਨਹੀਂ ਹੈ। ਸੰਸਾਰ ਜੋ ਚੱਲ ਰਿਹਾ, ਸਰੀਰ ਚੱਲਦੇ ਹੋਏ ਸੰਸਾਰ ਦੀ ਸੇਵਾ ਕਰੇ, ਬਸ ਸਭ ਕੁਝ ਚੱਲ ਰਿਹਾ। ਲੇਕਿਨ ਪਰਮਾਤਮਾ ਨਹਿਚਲ ਹੈ, ਮਨ ਉਸ ਨਾਲ ਜੁੜੇ ਪਰ ਮਨ ਚੰਚਲ, ਇਹ ਵੀ ਚੱਲਦਾ ਨਹੀਂ ਰੁਕਦਾ। ਹਰ ਅਭਿਆਸੀ ਦਾ ਇਹ ਅਨੁਭਵ ਹੋਵੇਗਾ ਜੋ ਕਰਦੇ ਨੇ ਅਭਿਆਸ, ਵੀ ਮਨ ਤੇ ਚੰਚਲ ਹੈ, ਜ਼ਬਾਨ ਤੇ ਸ਼ਬਦ ਹੀ ਰਹਿ ਜਾਂਦਾ ਵਾਹਿਗੁਰੂ ਵਾਹਿਗੁਰੂ, ਮਨ ਤੇ ਗਿਆ, ਪਤਾ ਨਹੀਂ ਕਿੱਥੇ ਗਿਆ। ਰਾਗੀ ਸਿੰਘ ਕੀਰਤਨ ਹੀ ਕਰਦੇ ਰਹਿ ਜਾਂਦੇ ਨੇ, ਪਤਾ ਨਹੀਂ ਗਿਆ ਮਨ ਕਿੱਥੇ ਗਿਆ।